ਗੁਰੂ ਬਾਲਕ ਸਿੰਘ ਜੀ ਜੋਤੀ ਜੋਤ। ਬਾਬੇ ਹਜਰੋਂ ਜੀ ਗੁਰੂ ਬਾਲਕ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਦਾ ਬਚਨ ਸੁਣਾਇਆ। ਗੁਰੂ ਜੀ ਪੀੜ ਪੀੜ ਕਰਨ। ਬਾਬੇ ਸੰਗਤੇ ਤੇ ਸਾਈਂ ਜਵਾਹਰ ਜੀ ਕਿਹਾ, ਅਸੀਂ ਸਿੱਖ ਤਾਂ ਅੱਗੇ ਹੀ ਕੱਚੇ ਭਾਂਡੇ ਹਾਂ, ਇਹ ਸਾਗ ਕਿਉਂ ਧਾਰਿਆ ਜੇ? ਗੁਰੂ ਜੀ ਕਿਹਾ, ਮੇਰੇ ਤਿੰਨ ਸ਼ਟਾਂਕਾਂ ਚੌਲ ਛਕਣੇ ਰਹਿੰਦੇ ਹਨ, ਤੁਸੀਂ ਰਾਤ ਰਾਤ ਵਿੱਚ ਛਕਾ ਦਿਓ। ਸਿੱਖਾਂ ਤੁਰੰਤ ਸਤ ਬਚਨ ਕੀਤਾ। ਗੁਰੂ ਜੀ ਉਸੇ ਵੇਲੇ ਮਗਨ ਰੂਪ ਧਾਰ ਲਿਆ, ਰਾਤ ਵਿੱਚ ਤਿੰਨ ਵਾਰ ਕਰ ਚੌਲ ਛਕੇ। ਤੁਰੰਤ 1919 ਬਿਕਰਮੀ ਅੱਸੂ ਦੀ ਪੂਰਨਮਾਸੀ ਅੰਮ੍ਰਿਤ ਵੇਲੇ ਇਸ਼ਨਾਨ ਕਰ ਚੌਂਕੜਾ ਲਾ ਜੋਤੀ ਜੋਤ ਸਮਾਏ ਸੀ। ਬਾਬੇ ਬਚਨ ਸੁਣਾਇਆ, ਗੁਰੂ ਬਾਲਕ ਸਿੰਘ ਜੀ ਪਾਸੋਂ ਏਕ ਸਮੇਂ ਸਿੱਖਾਂ ਜਨਮ ਮਰਨ ਦੇ ਦੁੱਖ ਬਾਬਤ ਪੁੱਛਿਆ ਸੀ ਤਾਂ ਉਹਨਾਂ ਉੱਤਰ ਦਿੱਤਾ ਸੀ, ਜਨਮ ਸਮੇਂ ਜਿਵੇਂ ਸੁਨਾਰਾ ਤਾਰ ਨੂੰ ਜੰਦਰੀ ਬਾਰੇ ਵਿੱਚੋਂ ਖਿੱਚ ਕੱਢਦਾ ਹੈ ਤੇਵੇਂ ਦਾ ਦੁੱਖ ਹੁੰਦਾ ਹੈ, ਤੇ ਮਰਨ ਸਮੇਂ ਜਿਵੇਂ ਮਲੇ ਫਲਾਹੀ ਦੀ ਮੋੜੀ ਮੂੰਹੋਂ ਪਾ ਗੁਦਾ ਰਾਹੀਂ ਖਿੱਚਿਆ ਅੰਦਰ ਫਟਦੀ ਬਹੁਤ ਦੁੱਖ ਦਿੰਦੀ ਬਾਹਰ ਆਉਂਦੀ ਹੈ, ਇਹੋ ਜਿਹਾ ਦੁੱਖ ਹੁੰਦਾ ਹੈ। ਇਹ ਅਗਣਤ ਪੀੜਾਂ ਵਿੱਚੋਂ ਨਮੂਨਾ ਵਨਗੀ ਦੱਸਿਆ ਹੈ ਜੋ ਮਨਮੁੱਖਾਂ ਲਈ ਹੁੰਦਾ ਹੈ। ਮੁੜ ਵਸੇਬੇ ਦੀ ਖੇਚਲ। ਸਤਿਗੁਰੂ ਜੀ ਜਲੰਧਰ ਜ਼ਮੀਨ ਦੇ ਕਲੇਮ ਭਾਲ ਲਿਆਉਣ ਲਈ ਸਰਦਾਰ ਤੇਜਾ ਸਿੰਘ ਜੀ ਅਵਤਾਰ ਸਿੰਘ ਜੀ ਨਾਲ ਵੀ ਪਟਵਾਰੀ ਭੇਜਦੇ ਸੀ ਤੇ ਇਹਨਾਂ ਨਗਰਾਂ ਦੀ ਵੰਡ ਸਿੱਖਾਂ ਦੀ ਜ਼ਮੀਨ ਦੇ ਯੋਗ ਵੀ ਪਟਵਾਰੀ ਰੱਖੇ ਲਾਏ ਹੋਏ ਸੀ। ਆਪ ਕਾਰ ਤੇ ਦਿੱਲੀ ਜਲੰਧਰ ਤੇ ਹੋਰ ਜਿੱਥੇ ਤੇ ਇਸ ਕੰਮ ਸੰਬੰਧੀ ਅਫਸਰ ਅਹਿਲਕਾਰ ਨੂੰ ਮਿਲਣ ਦੀ ਲੋੜ ਹੁੰਦੀ ਆਪ ਵੀ ਜਾਂਦੇ ਤੇ ਮੁਖਤਾਰਾਂ ਨੂੰ ਵੀ ਭੇਜਦੇ, ਵਜ਼ੀਰਾਂ ਆਦਿ ਪਾਸ। ਖਰਚਦਾ ਭਾਵੇਂ ਹਿਸਾਬ ਮੁਖਤਾਰ ਤੇ ਆਪ ਵੀ ਰੱਖਦੇ ਪਰ ਕੁਝ ਨਾ ਦੇ ਬਰਾਬਰ ਹੀ ਸੀ, ਅਰਥਾਤ ਬਿਨਾਂ ਹਿਸਾਬ ਲਾਈ ਜਾਂਦੇ ਤੇ ਖੇਚਲ ਕਰੀ ਜਾਂਦੇ। ਪੈਦਲ ਵੀ ਇਹਨਾਂ ਨਗਰਾਂ ਵਿੱਚ ਫਿਰ ਫਿਰ ਜ਼ਮੀਨ ਦੇਖਦੇ, ਵਸੋਂ ਤੇ ਸੁਭਾਅ ਪਿਛਲੇ ਜਿਲ੍ਹੇ ਦਾ ਵਰਤਨ ਵੇਖਦੇ, ਭਾਵੇਂ ਕੰਮ ਆਗੂ ਵੀ ਕਰਦੇ ਪਰ ਸਭ ਤੋਰੇ ਹੀ ਤੁਰਦੇ ਤੇ ਦੱਸਿਆ ਹੀ ਕਰਦੇ ਸੀ। ਆਪੋ ਕਿਸੇ ਨੂੰ ਜੁਗਤ ਭੁਗਤ ਦੀ ਘੱਟ ਹੀ ਔੜਦੀ ਕਿਉਂਕਿ ਇਹ ਕੰਮ ਕਿਸੇ ਅੱਗੇ ਕਰਕੇ ਨਜਿੱਠਣਾ ਦੇਖਿਆ ਹੋਇਆ ਸੀ ਤੇ ਸਤਿਗੁਰੂ ਜੀ ਜਿਨ੍ਹਾਂ ਸਿੱਖਾਂ ਦੇ ਸੁਭਾਅ ਵਰਤਨ ਅਗਲੇ ਦੀ ਤੌਫੀਕ ਦਾ ਜਣਾ ਖਣਾ ਜਾਣੂ ਵੀ ਨਹੀਂ ਸੀ, ਇਸ ਲਈ ਇੰਨੀ ਦਿਨੀ ਬੜੀ ਖੇਚਲ ਤੇ ਨੱਠ ਦੌੜ ਸੀ ਵਸਾਈ ਪਿੰਡੀ ਜ਼ਮੀਨ ਲਿਆ ਪਾਉਣ ਤੇ ਸਿੱਖਾਂ ਨੂੰ ਵਸਾਉਣ ਦੀ। ਪਰ ਤਾਂ ਵੀ ਸਤਿਗੁਰੂ ਜੀ ਸਤਸੰਗ ਦਾ ਨਾਗਾ ਨਾ ਕਰਦੇ ਸੀ, ਕਹਿੰਦੇ ਸੀ, ਸੁਣ ਸਾਸਤ ਸੌ ਦਾਗਰੀ ਸਤ ਘੋੜੇ ਲੈ ਚੱਲ, ਆਦਿ ਵਾਕ ਤੇ ਸਤਸੰਗਤ ਨਿਤ ਸੰਥਾ ਸ਼ੁੱਧ ਹੋ ਚੱਲਣ ਦੀ ਦਿੰਦੇ ਹਨ। ਲਾਹੌਰੀਆਂ ਦਾ ਰੇੜਕਾ। ਸਤਿਗੁਰੂ ਜੀ ਛੇ ਸਾਉਣ ਕਰੀ ਵਾਲੇ ਜ਼ਮੀਨ ਵੰਡਣ, ਸਿੱਖਾਂ ਦੇ ਸੁਭਾਅ ਤੌਰ ਵੇਖਣ, ਪੱਕੀ ਕਰਨ ਤੇ ਕੱਟਣ ਦੇ ਖਿਆਲ ਨਾਲ ਦਰਸ਼ਨ ਦਿੱਤੇ। ਕੁਝ ਮੁਖਤਾਰ ਤੇ ਪਟਵਾਰੀ ਵੀ ਸਾਥ ਸੀ ਤੇ ਦਿਨ ਮਿਥਿਆ ਹੋਇਆ ਸੀ। ਲਾਹੌਰ ਦੇ ਜ਼ਿਲ੍ਹੇ ਦੇ ਹੀ ਬਹੁਤ ਸਿੱਖ ਲਹਿੰਦੇ ਕਰੀ ਵਾਲੇ ਟਿਕੇ ਸੀ। ਸਤਿਗੁਰੂ ਜੀ ਖੇਤਾਂ ਵਿੱਚ ਫਿਰ ਰਹੇ ਸੀ। ਸਭ ਨੂੰ ਅੰਦਾਜ਼ਨ ਪਤਾ ਸੀ ਕਿ ਇਹਨਾਂ ਸਿੱਖਾਂ ਦੀ ਜ਼ਮੀਨ ਨਹੀਂ, ਇੱਥੇ ਪਾਣੀ ਚਾਹੁੰਦੇ ਤੇ ਕਹਿੰਦੇ ਹਨ ਚਲੇ ਜਾਓ, ਤੁਸੀਂ ਮੰਦੀਆਂ ਆਦਤਾਂ ਤੋਂ ਨਹੀਂ ਮੁੜਦੇ। ਸਿੱਖਾਂ ਨੂੰ ਵੀ ਪਤਾ ਸੀ ਕਿਤੇ ਹੁਣ ਇਹਨਾਂ ਦੇ ਬਿਨਾਂ ਪੈਣੀ ਮੁਸ਼ਕਲ ਹੈ। ਹਾਂ ਜੇ ਹਾਕਮਾਂ ਦੇ ਸਾਹਮਣੇ ਬਾਣੇ ਬਦਲ ਜਾ ਕਹੀਏ ਅਸੀਂ ਨਾਮਧਾਰੀਏ ਨਹੀਂ ਰਹੇ, ਤਾਂ ਤੇ ਭਾਵੇਂ ਕੋਈ ਇਹਨਾਂ ਦੇ ਰੱਖੇ ਪਿੰਡਾਂ ਵਿੱਚੋਂ ਕੱਟ ਹੋਰ ਥਾਂ ਛੇਤੀ ਚਿਰਕਾ ਪਾਵੇ। ਇਹ ਉਹਨਾਂ ਨੂੰ ਵੀ ਨਾ ਪੁੱਜਦੀ ਸੀ। ਲਾਹੌਰੀਆਂ ਆਪਣੇ ਵੱਲੋਂ ਇੱਕ ਚਿੱਠੀ ਲਿਖ ਸਤਿਗੁਰੂ ਜੀ ਅੱਗੇ ਅਰਜ ਕੀਤੀ। ਸਤਿਗੁਰੂ ਜੀ ਚਿੱਠੀ ਤਾਂ ਲੈ ਲਈ ਪਰ ਅੱਖ ਨਾ ਉਹਨਾਂ ਨਾਲ ਰਲਾਈ। ਉਹਨਾਂ ਸਿੱਖਾਂ ਵਿੱਚੋਂ ਭਾਵੇਂ ਕਈਆਂ ਨੇ ਲਿਖ ਦਿੱਤਾ ਹੋਇਆ ਸੀ ਕਿ ਸਾਡੀ ਜ਼ਮੀਨ ਕੱਟ ਦਿਓ ਇੱਥੋਂ, ਪਰ ਕੋਈ ਕਰੀ ਵਾਲਿਓਂ ਕੱਟੇ ਜਾਣਾ ਨਹੀਂ ਚਾਹੁੰਦਾ ਸੀ। ਜਦ ਉਹਨਾਂ ਜਾਣਿਆ ਕਿ ਸੱਚੇ ਪਾਤਸ਼ਾਹ ਨੇ ਸਾਡੇ ਵੱਲ ਨਿਗਾਹ ਭਰ ਵੀ ਨਹੀਂ ਵੇਖਿਆ ਤਾਂ ਉਹ ਦੁਖੀ ਦਿਲ ਹੋ ਗਏ ਅਤੇ ਉਹਨਾਂ ਵਿੱਚੋਂ ਕਈਆਂ ਅਗੇਰੇ ਹੋ ਹੱਥ ਜੋੜ ਅਰਜ ਕੀਤੀ, ਆਪ ਜੀ ਦੀ ਜੋ ਰਜ਼ਾ ਹੈ ਕਰਨਾ, ਆਪ ਦੇ ਸਿੱਖ ਹਾਂ, ਸਾਡੀ ਅਰਜ ਤਾਂ ਸੁਣੋ। ਸਤਿਗੁਰੂ ਜੀ ਤੇਜ਼ੀ ਵਿੱਚ ਹੋ ਕਿਹਾ, ਮੈਂ ਤੁਹਾਡੀ ਕੋਈ ਗੱਲ ਨਹੀਂ ਸੁਣਨੀ। ਤਾਂ ਸਿੱਖਾਂ ਬੜੇ ਠੱਠੇ ਦਿਲਾਂ ਨਾਲ ਕਿਹਾ, ਸਤਿਗੁਰੂ ਰਾਮ ਸਿੰਘ ਜੀ ਦਾ ਵਾਸਤਾ ਜੇ, ਸਾਡੀ ਅਰਜ ਤੇ ਸੁਣ ਲਓ, ਕਰਨੀ ਭਾਵੇਂ ਆਪਣੀ ਰਜ਼ਾ। ਸਤਿਗੁਰੂ ਜੀ ਖਫਾ ਹੋ ਬੇਸਵਾਦੀ ਹੋ ਗਈ ਕਾਰਨ ਵਿੱਚੇ ਕੰਮ ਛੱਡ ਕੇ ਉਹਨਾਂ ਸਿੱਖਾਂ ਨੂੰ ਕੋਈ ਉੱਤਰ ਦਿੱਤੇ ਬਿਨਾਂ ਹੀ ਕਰੀ ਵਾਲਿਓਂ ਜੀਵਨ ਨਗਰ ਚਲੇ ਆਏ ਅਤੇ ਜਲ ਛਾ ਕੇ ਇਸ਼ਨਾਨ ਕਰ ਪ੍ਰਸ਼ਾਦ ਛਕਿਆ। ਪਿਛਲੇ ਪਹਿਰ ਕਥਾ ਤੋਂ ਬਾਅਦ ਸਤਿਗੁਰੂ ਜੀ ਮਿਹਰ ਦੇ ਘਰ ਆਏ ਅਤੇ ਕਿਹਾ, ਉਹਨਾਂ ਲਾਹੌਰੀਆਂ ਸਿੱਖਾਂ ਦੀ ਜ਼ਮੀਨ ਅਜੇ ਕਿਤੇ ਪੈਂਦੀ ਨਹੀਂ, ਕਿਉਂਕਿ ਅਖਤਿਆਰ ਮੈਂ ਲੈ ਆਇਆ ਹਾਂ। ਜੋ ਇਹ ਸਿੱਖ ਕਰੀ ਵਾਲੇ ਹੀ ਟਿਕੇ ਰਹਿਣ, ਮੰਨਦਾ ਹਾਂ ਤਾਂ ਝਗੜਿਆਂ ਦਾ ਬੀਜ ਬੀਜੀਦਾ, ਜੇ ਨਹੀਂ ਮੰਨਦਾ ਤਾਂ ਸਤਿਗੁਰੂ ਰਾਮ ਸਿੰਘ ਜੀ ਦੇ ਨਾਮ ਦਾ ਵਾਸਤਾ ਨਾ ਮੰਨਣ ਦਾ ਦੋਸ਼ ਲੱਗਦਾ। ਚਿੱਠੀ ਪੜ੍ਹਾਈ ਵਿੱਚੋਂ ਕਈਆਂ ਵੱਲੋਂ ਲਿਖਿਆ ਸੀ, ਸਾਡੀ ਜ਼ਮੀਨ ਕੱਟ ਦਿਓ। ਸਤਿਗੁਰੂ ਜੀ ਵਚਨ ਕੀਤਾ, ਕੱਟਾਂ ਕਿਵੇਂ? ਉਹ ਸਿੱਖ ਸਿੱਖੀਓਂ ਮੁਨਕਰ ਨਹੀਂ ਹੁੰਦੇ। ਮਨੋ ਤਾਂ ਮੇਰਾ ਕਿਹਾ ਵੀ ਮੰਨ ਗਏ, ਹੁਣ ਮੈਂ ਇਸ ਧਰਮ ਮਰਿਆਦਾ ਨੂੰ ਕਾਇਮ ਰੱਖਾਂਗਾ। ਜੇ ਕਿਸੇ ਲੜਾਈ ਝਗੜੇ ਦਾ ਮੈਨੂੰ ਡਰ ਹੈ, ਉਹ ਏਡਾ ਨਹੀਂ। ਇਸ ਇਲਾਕੇ ਵਿੱਚ ਰਹਿੰਦੇ ਸਿੱਖ ਫੇਰ ਵੀ ਕਈ ਕੁਰਹਿਤਾਂ ਤੋਂ ਬਚੇ ਰਹਿਣਗੇ। ਗੁਰਦਰਿਆ ਗੜਵੇ ਵਿੱਚ ਹਵਾਈ ਅੱਡੇ ਤੇ ਇੱਕ ਪਾਠ ਦਾ ਭੋਗ ਪਾਇਆ। ਕਥਾ ਹੋਈ ਤੇ ਗੁਰਦਰਿਆ ਗੜਵੇ ਦੇ ਵਿੱਚ ਪਾਣਾ ਸਤਿਗੁਰੂ ਜੀ ਹੁਕਮ ਕੀਤਾ। ਖੂਹ ਜਾਂ ਨਹਿਰ ਵਿੱਚ ਸੁੱਚਾ ਹੀ ਜਾਂ ਜਲ ਉਲਟਣਾ। ਹਵਾਈ ਅੱਡੇ ਦੀਆਂ ਕੰਧਾਂ ਪੱਕੀਆਂ, ਛੱਤ ਸੀਮਿੰਟ ਦੀਆਂ ਚਾਦਰਾਂ ਪਾਈਆਂ, 40-40 ਫੁੱਟ ਲੰਮਾ ਚੌੜਾ, 1100 ਸੌਣ ਛੋਟੇ ਬਾਬਾ ਜੀ ਜਹਾਜ਼ 27,000 ਤੋਂ ਲਿਆਏ, ਦਿੱਲੀਓਂ ਹੋ ਆਏ ਉੱਤਰੇ ਅੱਡੇ ਤੇ। ਸੁਹੇਵੇ ਸਾਹਿਬੋਂ ਪਤਾ ਆਇਆ ਕਿ ਬਹੁਤ ਵਰਖਾ ਹੋਣ ਕਰ ਗੁਰਦੁਆਰੇ ਤੱਕ ਜਲ ਚੜਿਆ ਹੈ, ਕੰਧਾਂ ਡਿੱਗੀਆਂ, ਅਸਬਾਬ ਤੇ ਪੁਸਤਕ ਖਰਾਬ ਹੋਏ ਹਨ, ਨਾਲੀ ਚੜੀ। ਆਪਣੇ ਵੱਲੋਂ ਕੰਮ ਮੁਕਾ ਦਿੱਤਾ। ਸਤਿਗੁਰੂ ਜੀ ਰੋਜ਼ ਕਿਸੇ ਪਿੰਡ ਜਾ ਕੰਮ ਜ਼ਮੀਨ ਦਾ ਕਰਦੇ, ਵੰਡ ਗਰੁੱਪ ਤੇ ਸਿੱਖਾਂ ਵੱਲੋਂ ਵੇਖ। ਉਸੇ ਪਿੰਡ ਪਟਵਾਰੀਆਂ ਮੁਖਤਾਰਾਂ ਸਿੱਖਾਂ ਜ਼ਿਮੀਂਦਾਰਾਂ ਦੀ ਮਰਜ਼ੀ ਤੇ ਕੀਤੀ ਜੁਗਤ ਵਿੱਚ ਲੋੜ ਜਾਣ ਵਾਧਾ ਘਾਟਾ ਕਰਦੇ। ਕਈਆਂ ਦੇ ਪਿੰਡ ਭੀ ਬਦਲੇ, ਗਰੁੱਪ ਭੀ ਬਦਲੇ, ਇਕੱਠੇ ਭੀ ਤੇ ਵੱਖ ਵੱਖ ਭੀ ਕੀਤੇ। ਜਿਹਾ ਕਿ ਸਿਆਲਕੋਟ ਦੇ ਜ਼ਿਲ੍ਹੇ ਦੇ ਅਮਰਾਸਰੋਂ ਇਲਣਾਬਾਦ ਦੀ ਤਰਫ ਅਹਿਲੀ, ਜਿਸ ਦਾ ਨਾਮ ਹੁਣ ਪ੍ਰਤਾਪ ਨਗਰ ਹੈ, ਵਿੱਚ ਕੀਤੇ। ਹਾਰਨੀਆਂ ਵਿੱਚ ਗੁਰੂ ਚੱਕੀਏ ਕੀਤੇ ਤੇ ਇਸੇ ਤਰ੍ਹਾਂ ਦਾ ਆਪਣੇ ਵੱਲੋਂ ਕੁੱਲ ਪਿੰਡਾਂ ਦਾ ਕੰਮ ਮੁਕਾਇਆ। ਕਥਾ ਵਿੱਚ 13 ਸੌਣ ਆਪ ਨੇ ਕਿਹਾ, ਮੈਂ ਆਪਣੇ ਵੱਲੋਂ ਅੱਜ ਹੌਲੇ ਭਾਰ ਹੋ ਗਿਆ ਹਾਂ, ਹੁਣ ਪਟਵਾਰੀ ਜਾਣਨ ਤੇ ਜ਼ਮੀਨਾਂ ਵਾਲੇ ਜਾਣਨ। ਪਟਵਾਰੀਆਂ ਆਦਿ ਨਾ ਮਿਲਣ ਕਰ ਕਿਹੋ ਨੇ 15-20 ਦਿਨ ਲੱਗੇ ਹਨ, ਨਹੀਂ ਤਾਂ ਮੇਰਾ ਥੋੜ੍ਹੇ ਦਿਨਾਂ ਦਾ ਕੰਮ ਸੀ। ਇੰਨੀ ਦਿਨੀ ਰੂਸ ਤੇ ਅਮਰੀਕਾ ਦੀ ਜੰਗ ਛਿੜੀ ਸੀ ਤੇ ਕੋਰੀਆ ਖਤਮ ਹੀ ਹੋ ਗਿਆ। ਜੋ ਗੋਰਾ ਭਾਰਤ ਤੇ ਪਾਕਿਸਤਾਨ ਦੀ ਕਸ਼ਮੀਰ ਦਾ ਖਹਿ ਮੁਕਾਉਣ ਆਇਆ ਸੀ, ਸੋ ਜਵਾਹਰ ਲਾਲ ਨਹਿਰੂ ਨੇ ਨਿਰਾਸ ਵਾਪਸ ਕੀਤਾ। ਪਾਕਿਸਤਾਨ ਦਾ ਪੱਖ ਕਰਦਾ ਜਾਣ ਕਹਿ ਦਿੱਤਾ, ਅਸੀਂ ਆਪੇ ਨਿਭੜਾਂਗੇ, ਤੁਹਾਨੂੰ ਕੀ। ਤੀਰਥ ਤਾਲ ਸਤਿਗੁਰੂ ਜੀ ਜੀਵਨ ਨਗਰੋਂ ਦੱਖਣ ਥੇ ਛੋਰੇ ਵਾਲੇ ਕੋਲ ਛੱਪੜ ਦੇ ਨਾਮ ਜ਼ਮੀਨ 5 ਵਿਘੇ ਅਵਤਾਰ ਸਿੰਘ ਨੂੰ ਕਹਿ ਰਖਾਈ ਸੀ ਤੇ ਅਮਰ ਸਿੰਘ ਨੰਬਰਦਾਰ ਮਿਸਤਰੀ ਨੂੰ ਕਾਰਾਂ ਮੋਟਰਾਂ ਹਲਾਂ ਟਰੈਕਟਰਾਂ ਆਦਿ ਦੇ ਹੁਕਮ ਦਿੱਤਾ, ਇਸ ਤਾਲ ਦੇ ਦੁਆਲੇ ਤਾਰ ਵਲਾ ਤੇ ਸਭ ਨੂੰ ਕਹਿ ਦਿਓ ਕੋਈ ਵੀ ਇਸ ਨੇੜੇ ਜੰਗਲ ਨਾ ਬੈਠੇ। ਪਿਛਲੇ ਸਾਲੀ ਇਸ ਵਿੱਚ ਜਲ ਦੇਖ ਆਪ ਨੇ ਕਿਹਾ ਸੀ, ਇਹ ਤੇ ਤੀਰਥ ਤਾਲ ਸਰੋਵਰ ਵਰਗਾ ਜਾਲੇ। ਇਸ ਦੇ ਕੰਢੇ ਤੇ ਕੜਿਆਲ ਦੇ ਲਾਲ ਸਿੰਘ ਸਾਧ ਨੇ ਕੁਟੀਆ ਵੀ ਪਾਈ ਸੀ ਤੇ ਕੋਠੀ ਸੇਵਾ ਕਰ ਉਸ ਵਿੱਚ ਆ ਪ੍ਰਸ਼ਾਦ ਛਕਦਾ ਤੇ ਬੈਠ ਭਜਨ ਬਾਣੀ ਕਰਦਾ ਹੁੰਦਾ ਸੀ। ਇਸ ਕੋਲ ਅਮਰ ਸਿੰਘ ਜਬਰੂ ਢੋਟੀਆਂ ਦਾ ਵੀ ਕੁਝ ਦਿਨ ਕੱਖਾਂ ਦੀ ਕੁੱਲੀ ਪਾਈ ਤੇ ਭਜਨ ਕੀਤਾ ਸੀ। ਬਾਬਾ ਜਗਜੀਤ ਸਿੰਘ ਜੀ ਰਾਤ ਸੰਗਤ ਦੇ ਸੌਣ ਬਾਅਦ ਸੇਵਕ ਬਸੰਤ ਸਿੰਘ ਬਾਜਵਾ ਚਵਿੰਡੇ ਦੇ ਤੇ ਅਮਰ ਸਿੰਘ ਅਚਲਵਾਲੀ ਜ਼ਿਲ੍ਹਾ ਗੁਰਦਾਸਪੁਰ ਵਾਲੇ ਨੂੰ ਪਹਿਰੇ ਬਹਾ ਆਪ ਉਸ ਤਾਲ ਵਿੱਚ ਲੱਕੜ ਤੇ ਬੈਠ ਕੇ ਭਜਨ ਕਰਦੇ ਹੁੰਦੇ ਸਨ। ਇਹ ਦੋਵੇਂ ਸੇਵਕ ਮੱਛਰ ਝਾੜਦੇ, ਚੁੱਪ ਕੀਤੇ, ਔਖ ਕੱਟਦੇ ਤੇ ਹੁਕਮ ਵਿੱਚ ਜਾਗਾ ਕਰਦੇ ਕੰਢੇ ਤੇ। ਬਸੰਤ ਸਿੰਘ ਸੰਤ ਨਗਰ ਰਹਿੰਦਾ ਤੇ ਅਮਰ ਸਿੰਘ ਰਾਣੀਆਂ ਰਹਿੰਦਾ ਹੈ। ਸ਼ਰਮ ਸਿੰਘ ਪੱਖੋਂ ਜ਼ਿਲ੍ਹਾ ਸਿਆਲਕੋਟ ਦੇ ਨੂੰ ਕੁਝ ਚਿਰ ਤੋਂ ਕੋਹੜ ਹੋਇਆ ਹੋਇਆ ਸੀ। ਉਹ ਹੋਰ ਵੀ ਵਧਿਆ। ਉਹ ਸਤਿਗੁਰੂ ਜੀ ਅੱਗੇ ਅਰਜ਼ ਕੀਤੀ, ਮੈਂ ਬੜੇ ਥਾਈਂ ਖਰਚ ਖੇਚਲ ਕਰ ਰਿਹਾ ਹਾਂ, ਹੁਣ ਤੇ ਉਂਗਲਾਂ ਉੱਕਾ ਰਹਿ ਗਈਆਂ ਹਨ ਤੇ ਮੰਜੇ ਤੇ ਪੈ ਗਿਆ ਹਾਂ। ਸਤਿਗੁਰੂ ਜੀ ਹੁਕਮ ਕੀਤਾ, ਪੁੱਤਰਾਂ ਨੂੰ ਕਹੋ ਉਸ ਤਾਲ ਤੇ ਤੇਰਾ ਮੰਜਾ ਛੱਡ ਆਉਣ, ਤੂੰ ਉੱਥੋਂ ਦਾ ਜਲ ਹੀ ਛਕਣਾ ਤੇ ਉਸੇ ਜਲ ਨਾਲ ਨਹਾਉਣਾ, ਹੱਥ ਮੂੰਹ ਧੋਣਾ ਤੇ ਬਖਸ਼ਿਸ਼ ਮੰਗਣੀ, ਹੋ ਆਉਂਦੀ ਭਜਨ ਬਾਣੀ ਕਰ, ਗੁਰੂ ਕਿਰਪਾ ਕੀਤੀ ਤਾਂ ਤੇਰਾ ਕੋਹੜ ਹਟ ਜਾਏਗਾ। ਉਸ ਦੇ ਪੁੱਤਰ ਆਤਮਾ ਸਿੰਘ ਸ਼ਰਮ ਸਿੰਘ ਦਾ ਮੰਜਾ ਅਮਰ ਸਿੰਘ ਵਾਲੀ ਕੁਟੀਆ ਵਿੱਚ ਜਾ ਧਰ ਕੋਲ ਪਾਣੀ ਦਾ ਘੜਾ ਤੇ ਗੰਢੇ ਰੱਖ ਦਿੱਤੇ ਤੇ ਦੋ ਵੇਲੇ ਪ੍ਰਸ਼ਾਦਾ ਦਾਲਾ ਗੁਰੂ ਕੇ ਲੰਗਰੋਂ ਪਹੁੰਚਾਉਂਦਾ। ਚੇਤਰ ਦਾ ਗਿਆ ਸੌਣ ਭਾਦੋਂ ਨੂੰ ਰਾਜੀ ਹੋਇਆ, ਮੈਂ ਆਪ ਵੇਖਿਆ ਹੈ। ਇਹ ਸ਼ਰਮ ਸਿੰਘ ਗੁਰਬਾਣੀ ਦਾ ਪਾਠੀ ਵੀ ਸੀ ਤੇ ਮੇਰੇ ਸਹੁਰੇ ਦਾਤੇਵਾਲ ਦੇ ਨੇੜਿਓਂ ਹੋਣ ਕਰ ਕੁਝ ਸੁਨੇਹ ਵੀ ਮੇਰੇ ਨਾਲ ਕਰਦਾ ਸੀ। ਹੁਣ ਇਸ ਦੇ ਪੁੱਤਰ ਆਤਮਾ ਸਿੰਘ, ਕੁੰਦਨ ਸਿੰਘ, ਗੁਰਬਖਸ਼ ਸਿੰਘ ਪ੍ਰਤਾਪ ਨਗਰ ਹਨ ਤੇ ਸ਼ਰਮ ਸਿੰਘ ਪ੍ਰਤਾਪ ਨਗਰ ਹੀ ਆ ਕੁਝ ਸਾਲ ਹੋ ਗਏ ਨੇ ਚੜਿਆ ਹੈ। ਸ਼ਰਮ ਸਿੰਘ ਦੇ ਕੋਹੜ ਹਟਣ ਦੀ ਵਾਰਤਾ 212-213 ਬਿਕਰਮੀ ਦੀ ਹੈ ਤੇ ਇਹ ਤਾਲ ਇਸ ਸਾਲ ਪੱਕਾ ਕਰਨ ਲਈ ਕਾਰ ਸੇਵਾ ਸ਼ੁਰੂ ਹੈ, ਸਤਿਗੁਰੂ ਜਗਜੀਤ ਸਿੰਘ ਜੀ ਦੇ ਉੱਦਮ ਨਾਲ ਆਰੰਭੀ ਗਈ ਹੈ। ਅੱਗੇ ਵੀ ਇੱਟਾਂ ਦੀ ਭੱਠੀ ਚੜ੍ਹੀ ਸੀ ਪਰ ਸੋ ਢਿੱਲੀ ਪੈ ਗਈ ਸੀ ਤੇ ਤਾਲ ਤੇ ਤਦੋਂ ਦੇ ਕੋਈ ਰੋਗੀ ਹਰ ਗੁਰਵਾਰ ਤੇ ਮੱਸਿਆ ਨੂੰ ਇਸ਼ਨਾਨ ਕਰ ਅਰੋਗ ਹੁੰਦੇ ਹਨ, ਖਾਸ ਕਰ ਤਾਪ ਫੋੜੇ ਵਾਲੇ ਤੇ ਆਮ ਬਚਦੇ ਹਨ। ਇਸ ਤਾਲ ਦਾ ਨਾਮ ਪ੍ਰਤਾਪ ਸਰ ਸਾਧ ਸੰਗਤ ਲੈਂਦੀ ਹੈ। ਮੰਡੀ ਦਾ ਦੌਰਾ। ਸਤਿਗੁਰੂ ਜੀ 15 ਸਾਉਣ 2007 ਬਿਕਰਮੀ ਭੈਣੀ ਸਾਹਿਬ ਦਰਸ਼ਨ ਦਿੱਤੇ। 16 ਚੱਕ ਭਾਈ ਵਜ਼ੀਰ ਸਿੰਘ ਜੀ ਦੇ ਪਿੰਡ ਕਿਰਪਾਲ ਸਿੰਘ ਜੀ ਦੇ ਪਿਤਾ ਦੀ ਚੜ੍ਹਾਈ ਦੇ ਭੋਗ ਤੇ ਦਰਸ਼ਨ ਦਿੱਤੇ। ਦੁਆਲੇ ਦੀ ਸੰਗਤ ਵੀ ਬਹੁਤ ਦਰਸ਼ਨ ਕਰਨ ਆਈ। ਰਾਤ ਜਲੰਧਰ ਸੰਤੋਖ ਸਿੰਘ ਜੀ ਜੜ੍ਹਾਂ ਵਾਲੀਏ ਦੇ ਕਾਰਖਾਨੇ ਰਹੇ। ਅੰਮ੍ਰਿਤ ਵੇਲੇ ਸੰਤ ਪ੍ਰੀਤਮ ਸਿੰਘ ਪੱਦੀ ਵਾਲਿਆਂ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ। ਜੋਗਿੰਦਰ ਨਗਰ ਪ੍ਰਸ਼ਾਦ ਛਕ 17 ਰਾਤ ਮੰਡੀ ਜਾ ਦਰਸ਼ਨ ਦਿੱਤੇ। ਬਿਆਸ ਕੰਢੇ 18-24 ਸਾਉਣ ਤੱਕ ਕੁਝ ਸਰੀਰਾਂ ਸਮੇਤ ਸੁਕੇਤ ਦਰਸ਼ਨ ਦਿੱਤੇ। ਦਰਸ਼ਨ ਸਿੰਘ ਸੁਜਾਨ ਸਿੰਘ ਜੀ ਰਾਗੀ ਵੀ ਪੁੱਜੇ, ਰੋਜ਼ ਕੀਰਤਨ ਕਰਦੇ। ਦਲੀਪ ਸਿੰਘ ਧਰੂ ਤੇ ਹਜੂਰ ਸਿੰਘ ਚੰਦਰਹਾਂਸ ਵੀ ਇੱਕ ਦਿਨ ਕੀਰਤਨ ਕੀਤਾ। 26 ਨੂੰ ਮੰਡੀ ਆਏ। 50 ਵਿਘੇ ਜ਼ਮੀਨ ਠੇਕੇ ਤੇ ਚਿਰ ਦੀ ਲਈ ਵਿੱਚ 2 ਕੋਠੀਆਂ ਹਨ। ਵੱਡੇ ਬਾਬਾ ਜੀ ਦਾ ਬਹੁਤਾ ਆਪਣੀ ਵੱਖਰੀ ਉਸਾਰੀ ਕੋਠੀ ਵਿੱਚ ਰਹਿੰਦੇ। ਸਤਿਗੁਰੂ ਜੀ ਪੱਕੀ ਕਿਰਾਏ ਦੀ ਵਿੱਚ ਨਿਵਾਸ ਰੱਖਦੇ। ਪਹਿਲੋਂ 600 ਰੁਪਏ ਠੇਕਾ ਕਿਰਾਇਆ ਸੀ, ਫਿਰ 900 ਰੁਪਏ ਤੇ ਹੁਣ 1200 ਰੁਪਏ ਜ਼ਮੀਨ ਤੇ ਕੋਠੀ ਦਾ। ਦੋ ਵੇਲੇ ਕੀਰਤਨ ਕਥਾ ਦੁਪਹਿਰ ਨੂੰ ਘੰਟਾ ਨਾਮ ਸਿਮਰਨ ਹੁੰਦਾ। ਜੀਵਨ ਨਗਰ ਪਹੁੰਚਣਾ। 31 ਸਾਉਣ ਭੈਣੀ ਸਾਹਿਬੋਂ ਹੋ 1 ਭਾਦਰੋਂ 2007 ਨੂੰ ਅੰਬਾਲੇ ਤ੍ਰਿਲੋਕ ਸਿੰਘ ਜੇਲ੍ਹ ਦੇ ਦਰੋਗੇ ਨੂੰ ਦਰਸ਼ਨ ਦਿੱਤੇ। ਸਰਦਾਰ ਦੇ ਪੁੱਤਰ ਨੂੰ ਕਰਨਾਲ ਸਰਦਾਰ ਅਨੂਪ ਸਿੰਘ ਪੁਲਿਸ ਦੇ ਸੁਪਰਡੈਂਟ ਨੂੰ ਦਰਸ਼ਨ ਦਿੱਤੇ। ਦਿੱਲੀ ਜਾਂ ਰੋਹਤਕੋਂ ਉਰੇ ਆਉਂਦੇ ਸੜਕੋਂ ਲਾਂਭੇ ਕਾਰ ਖਿਲਾਰ ਬਿਰਾਜੇ। ਅੰਮ੍ਰਿਤ ਵੇਲੇ ਨਹਿਰ ਤੇ ਇਸ਼ਨਾਨ ਕਰ 2 ਭਾਦਰੋਂ ਸ੍ਰੀ ਜੀਵਨ ਨਗਰ ਦਰਸ਼ਨ ਦਿੱਤੇ। ਸੰਤ ਨਗਰ ਦੀ ਸੰਗਤ ਸੁਣ ਦਰਸ਼ਨ ਕਰਨ ਆਈ। ਸਾਂ ਤੇ ਪਾਈ ਗੁਰ ਸਤਿਗੁਰ ਪੂਰੇ। ਇੱਕ ਦਿਨ ਸਤਿਗੁਰੂ ਜੀ ਪ੍ਰਸ਼ਾਦ ਸਕਣ ਸਮੇਂ ਹੌਕਾ ਭਰਿਆ ਤੇ ਨੇਤਰਾਂ ਵਿੱਚ ਅਥਰੂ ਕਿਰਨ ਲੱਗ ਪਏ ਤੇ ਕਿਹਾ, ਬਸ ਪ੍ਰਸ਼ਾਦ ਲੈ ਜਾਓ, ਹੁਣ ਨਹੀਂ ਮੈਥੋਂ ਸ਼ਕੀਦਾ। ਭਾਈ ਵਜ਼ੀਰ ਸਿੰਘ ਜੀ ਅਰਜ ਕੀਤੀ, ਕੀ ਵੇਦਨਾ ਵਰਤੀ ਹੈ? ਸਤਿਗੁਰੂ ਜੀ ਬਚਨ ਕੀਤਾ, ਮੈਨੂੰ ਉਹ ਬੀਬੀਆਂ ਚੇਤੇ ਆਈਆਂ ਹਨ ਜੋ ਪਾਕਿਸਤਾਨ ਵਿੱਚ ਤੁਰਕਾਂ ਦੀ ਘਰੀ ਪਈਆਂ ਰੋਂਦੀਆਂ ਹਨ। ਉਹਨਾਂ ਦੇ ਭਾਅ ਦਾ ਕੋਈ ਰੱਬ, ਗੁਰੂ, ਪੀਰ, ਧਰਮੀ ਤੇ ਬਲੀ ਨਹੀਂ ਰਹਿ ਗਿਆ ਜੋ ਉਹਨਾਂ ਦੀ ਬੋਹੜੀ ਕਰੇ। ਮੈਂ ਜਵਾਹਰ ਲਾਲ ਨੂੰ ਕਿੰਨੀ ਵਾਰ ਕਿਹਾ ਹੈ, ਉਹ ਗੱਲ ਹੀ ਨਹੀਂ ਗੌਲਦਾ। ਤੇ ਬਚਨ ਕੀਤੋ ਨੇ, ਮੇਰੀ ਚੇਤੇ ਸ਼ਕਤੀ ਇਸ ਹੌਕੇ ਤੇ ਗਮ ਨੇ ਕੰਮ ਕਰ ਦਿੱਤੀ ਹੈ। ਕਦੋਂ ਸਤਿਗੁਰੂ ਰਾਮ ਸਿੰਘ ਜੀ ਆਉਣ ਤੇ ਧਰਮ ਵਰਤੇ, ਕੁੱਚਰ ਕੀ ਹੋਵੇਗਾ? ਸਤਿਗੁਰੂ ਜੀ ਕਥਾ ਸਮੇਂ ਸੁਤੇ ਭੀ ਕਈ ਵਾਰ ਬਚਨ ਕਰਦੇ। ਜਦ ਕੋਈ ਸਿੱਖ ਮੇਰੇ ਸਾਹਮਣੇ ਆਉਂਦਾ ਤਾਂ ਉਸਦਾ ਭਾਗ ਮੈਨੂੰ ਉਸਦੇ ਨਾਲ ਆਉਂਦਾ ਦਿਸਦਾ। ਮੈਂ ਸੋ ਕਹਿ ਦਿੰਦਾ ਹਾਂ, ਦਾਤਾ ਤਾਂ ਸਭ ਦਾ ਸਤਿਗੁਰੂ ਹੀ ਹੈ, ਮੈਨੂੰ ਤੇ ਵਿਚਾਲੇ ਕੜਛੀ ਵਾਂਗੂ ਖੇਚਲਯੋਗ ਬਣਾਇਆ ਹੋਇਆ ਹੈ। ਸੰਤ ਮੰਗਲ ਸਿੰਘ ਜੀ ਦੀ ਉਕਤੀ। ਇੱਕ ਸਿੱਖ ਸਤਿਗੁਰੂ ਜੀ ਦੇ ਚਰਨੀ ਲੱਗਾ ਤੇ ਅਰਜ ਕੀਤੀ, ਬਖਸ਼ੋ। ਸਤਿਗੁਰੂ ਜੀ ਝਿੜਕਿਆ ਤੇ ਕਿਹਾ, ਦੂਰ ਚਲਾ ਜਾ ਮੇਰੀਆਂ ਅੱਖਾਂ ਤੋਂ। ਉਹ ਸਿੱਖ ਦੂਰ ਜਾ ਰੋਣ ਲੱਗ ਪਿਆ ਤੇ ਕਹੇ, ਦੋਸ਼ ਤਾਂ ਜੀਆਂ ਤੋਂ ਹੀ ਹੋ ਜਾਂਦਾ, ਦੱਸੋ ਜਾਵਾਂ ਕਿੱਥੇ ਜਿੱਥੇ ਆਪ ਦੀ ਨਿਗਾਹ ਨਹੀਂ। ਇਹ ਦੇਖ ਸੰਤ ਮੰਗਲ ਸਿੰਘ ਜੀ ਸਤਿਗੁਰੂ ਜੀ ਅੱਗੇ ਅਰਜ ਕੀਤੀ, ਸਾਨੂੰ ਕਈ ਸਿਆਪੇ ਧੰਦੇ ਹੁੰਦੇ ਹਨ, ਅਸੀਂ ਸੋ ਸਭ ਕਰੀ ਜਾਂਦੇ ਹਾਂ, ਆਪ ਨੂੰ ਦੋ ਹੀ ਕੰਮ ਹਨ, ਤੁਸੀਂ ਸੋ ਵੀ ਖੁਸ਼ ਹੋ ਕੇ ਨਹੀਂ ਕਰਦੇ। ਸਤਿਗੁਰੂ ਜੀ ਬਚਨ ਕੀਤਾ, ਗੁਰੂ ਜੀ ਤੁਹਾਨੂੰ ਕਿਹੜੇ ਕੋਈ ਸਿਆਪੇ ਹਨ ਤੇ ਮੇਰੇ ਦੋਵੇਂ ਕਿਹੜੇ ਹਨ ਜੋ ਮੈਂ ਨਹੀਂ ਕਰਦਾ ਖੁਸ਼ ਹੋ? ਸੰਤ ਜੀ ਕਿਹਾ, ਕਾਮ ਕ੍ਰੋਧ ਆਦਿ ਪੰਜੇ ਤੇ ਪੁੱਤਰ ਧੀਆਂ ਦੇ ਵਾਇਦੇ ਆਂਢ ਗੁਆਂਢ ਦਾ ਦੁੱਖ ਆਡਾ ਲੋੜਾਂ ਥੋੜਾਂ ਵਿੱਚ ਪੈ ਅਸੀਂ ਸਿੱਖ ਮਰਦੇ ਮਾਰ ਖਾਂਦੇ ਸਭ ਔਖ ਨਿਭਾਈ ਜਾਂਦੇ ਹਾਂ, ਪਰ ਆਪ ਇੱਕ ਖੁਸ਼ ਹੋ ਵੇਖਣ ਤੇ ਦੂਜਾ ਕਹਿਣਾ ਬਖਸ਼ਿਆ ਵੀ ਨਹੀਂ ਖੁਸ਼ ਹੋ ਕਰਦੇ। ਸਤਿਗੁਰੂ ਜੀ ਕਿਹਾ, ਮੈਂ ਕਦੋਂ ਨਹੀਂ ਕਰਦਾ? ਸੰਤ ਜੀ ਕਿਹਾ, ਆਹ ਵੇਖੋ, ਦੁਖੀ ਸਾਧ ਪਿਆ ਰੋਂਦਾ ਹੈ ਤੇ ਕਹਿੰਦਾ ਹੈ ਕਿੱਥੇ ਜਾਵਾਂ। ਸਤਿਗੁਰੂ ਜੀ ਕਿਹਾ, ਬਖਸ਼ਿਆ, ਪਰ ਉਸਨੂੰ ਆਪ ਹੀ ਆਖ ਦਿਓ ਗੁਰੂ ਜੀ ਅੱਗੋਂ ਐਸਾ ਕੰਮ ਨਾ ਕਰੇ। ਤਾਂ ਸੰਤ ਜੀ ਕਿਹਾ, ਮੈਂ ਉਸਨੂੰ ਤਾਂ ਕਹਾਂ ਜੇ ਆਪ ਮੰਦਿਓਂ ਬਚ ਕੇ ਰਹਾਂ, ਆਪ ਹੀ ਕਿਰਪਾ ਕਰੋ। ਸਤਿਗੁਰੂ ਜੀ ਕਿਹਾ, ਗੁਰੂ ਜੀ ਜਿਵੇਂ ਆਪ ਦੀ ਰਜ਼ਾ ਹੈ, ਮੇਰੇ ਵੱਲੋਂ ਬਖਸ਼ਿਆ। ਸਾਧਾਂ ਨੇ ਵਾਰਤਾ ਸੋਣਾ ਵੇਖ ਕਿਹਾ, ਧੰਨ ਐਸੇ ਸਾਧੂ ਸੰਤ ਹਨ ਜੋ ਜੀਆਂ ਲਈ ਬਖਸ਼ ਸਤਿਗੁਰੂ ਜੀ ਤੋਂ ਮੰਗਦੇ ਹਨ, ਅੱਗੇ ਤੋਂ ਐਸੇ ਘੱਟ ਹੀ ਗਏ ਹਨ। ਸੁੱਧ ਭਾਂਡੇ। ਸਾਉਣ ਸਿੰਘ ਮਣੇਸ ਜ਼ਿਲ੍ਹਾ ਗੁਜਰਾਂ ਵਾਲੇ ਦੇ ਨੇ ਜੀਵਨ ਨਗਰ ਸਤਿਗੁਰੂ ਜੀ ਅੱਗੇ ਰਸਤ ਘਿਓ ਮਿੱਠਾ ਬਦਾਮ ਲਿਆ ਧਰੇ ਤੇ ਅਰਜ ਕੀਤੀ, ਕਿਸੇ ਗਰੀਬ ਜਾਂ ਬੰਦਗੀ ਵਾਲੇ ਨੂੰ ਦਿਓ, ਮੈਂ ਆਪ ਦੇ ਹੁਕਮ ਨਾਲ ਜੋ ਕੁਝ ਵਰਨੀ ਵਿੱਚ ਭਜਨ ਕਰਦਾ ਹਾਂ, ਸੋ ਤਾਂ ਮੇਰਾ ਧਰਮ ਹੀ ਹੈ। ਇਹ ਰਸਤ ਮਹੀਨੇ ਦੀ ਲੈਣੀ ਠੀਕ ਨਹੀਂ, ਮੈਨੂੰ ਪ੍ਰਸ਼ਾਦ ਹੀ ਬਥੇਰਾ ਹੈ ਜੋ ਗੁਰੂ ਕੇ ਲੰਗਰੇ ਛਕਦਾ ਹਾਂ, ਆਪ ਮੈਨੂੰ ਉਸ 'ਤੇ ਹੀ ਸੰਤੋਖ ਬਖਸ਼ੋ। ਸਤਿਗੁਰੂ ਜੀ ਕਿਹਾ, ਭਾਈ ਕੁਝ ਤੂੰ ਆਪ ਵੀ ਛਕਿਆ ਕਰ, ਪੁਰਾਣਾ ਸੁਭਾਅ ਹੱਥੋਂ ਕੁਝ ਦੇਣ ਦਾ ਹੀ ਪੂਰਾ ਕਰਦਾ ਹਾਂ। ਕਹਿ ਸਾਉਣ ਸਿੰਘ ਚਲਾ ਗਿਆ। ਸਤਿਗੁਰੂ ਜੀ ਬਚਨ ਕੀਤਾ, ਬੜੀ ਉਦਾਰਤਾ ਹੈ ਆਪ ਸੰਤੋਖ ਕਰ ਕਿਸੇ ਲਈ ਦੇਣਾ, ਰੱਜ ਚੱਜ ਤਾਂ ਬਹੁਤੇ ਵਿਖਾ ਸਕਦੇ ਹਨ, ਇਹ ਸਾਉਣ ਸਿੰਘ ਆਪ ਰੁੱਖਾ ਸ਼ੱਕ ਮਹੀਨੇ ਦੀ ਮਿਲੀ ਰਸਤ ਮੋੜ ਦਿੰਦਾ ਹੈ। ਆਰਾਮ ਦੇ ਦੋ ਹੀ ਹੱਥ ਹਨ ਜਿਨ੍ਹਾਂ 'ਤੇ ਇਹ ਧਰਦਾ ਹੈ, ਇੱਕ ਗਰੀਬ ਅਤੇ ਦੂਜਾ ਨਾਮ ਜਪਣ ਵਾਲੇ, ਅਤੇ ਕਿਹੋ ਨੇ ਇਹ ਮੁੱਢੋਂ ਮਿਹਨਤ ਕਰ ਕਰਜ਼ਾ ਚੁੱਕ ਮਾੜੇ ਅਤੇ ਗੁਰਦੁਆਰੇ ਦੀ ਲੋੜ ਪੂਰੀ ਕਰਦਾ ਹੈ। ਗੁਜਰਾਂ ਵਾਲੇ ਸ਼ਹਿਰ ਵਿੱਚ ਮਜ਼ੂਰੀ ਕਰ ਗੁਰਦੁਆਰੇ ਯੋਗ ਮੰਜੀਆਂ ਬਣਾਈਆਂ ਸਾਸੂ। ਸਤਿਗੁਰੂ ਜੀ ਬਚਨ ਕੀਤਾ, ਅਫਸੋਸ ਕਿ ਕੁਝ ਲੋਕ ਔਖ ਕਰ ਮਿਹਨਤ ਕੀਤੀ ਧਰਮ ਕੀਤਾ ਮੰਨਦੇ ਹਨ ਅਤੇ ਮਾਣ ਦੇ ਵੱਸ ਹੋ ਸਭ ਭਸਮ ਕਰ ਲੈਂਦੇ ਹਨ, ਆਪਣਾ ਯਸ਼ ਸੁਣ ਖੁਸ਼ ਹੁੰਦੇ ਹਨ। ਇਸ ਮਨ ਦੇ ਮਾਣ ਨੂੰ ਹੀ ਗੁਰੂ ਜੀ ਦੁਰਮਤ ਸਿਓ ਨਾਨਕ ਫਤਿਹੋ ਰਾਖ ਲੇਹ ਭਗਵਾਨ ਕਿਹਾ ਹੈ। ਗੁਰੂ ਕਿਰਪਾ ਕਰੇ ਇਸ ਤੇ, ਇਹ ਵੀ ਬਖਸ਼ਿਸ਼ ਹੋਵੇ, ਸੂਖਮ ਮਾਨੋ ਬਚੇ। ਕੰਮ ਦੀਆਂ ਗੱਲਾਂ। ਇੱਕ ਦਿਨ ਇੱਕ ਮਸਤਾਨੇ ਸਤਿਗੁਰੂ ਜੀ ਦੇ ਅੱਗੋਂ ਖੱਦਰ ਦਾ ਥਾਨ ਚੁੱਕ ਲਿਆ ਤੇ ਕਿਹਾ, ਆਪਾਂ ਕੁੜਤਾ ਕਛਹਿਰੇ ਸਵਾਵਾਂਗੇ। ਸੰਤਾਲਾ ਸਿੰਘ ਜੀ ਕਿਹਾ, ਤੂੰ ਬਿਨ ਪੁੱਛੇ ਲੈ ਤੁਰਿਆ ਹੈ। ਤਾਂ ਮਸਤਾਨੇ ਉੱਤਰ ਦਿੱਤਾ, ਆਪਣੇ ਘਰੋਂ ਪੁੱਛ ਕੁਝ ਲਈਦਾ। ਸੰਤ ਤੇ ਚੁੱਪ ਹੋ ਗਏ, ਪਰ ਸਤਿਗੁਰੂ ਜੀ ਤਾਲੀ ਵਜਾ ਕਿਹਾ, ਠੀਕ ਹੈ ਠੀਕ ਹੈ। ਇੱਕ ਸਿੱਖ ਖੜੋ ਕੇ ਜਲ ਛਕਦਾ ਸੀ, ਸਤਿਗੁਰੂ ਜੀ ਕੋਲ ਸੱਦ ਕਿਹਾ, ਜਲ ਬੈਠ ਕੇ ਛਕਣਾ ਚਾਹੀਦਾ, ਦੁੱਧ ਭਾਵੇਂ ਖਲੋਤੇ ਹੀ ਪੀਤਾ ਜਾਵੇ। ਫੇਰ ਕਿਹਾ, ਕਿਸੇ ਨੂੰ ਜਲ ਛਕਣ ਦੇਣ ਸਮੇਂ ਵਿੱਚ ਉਂਗਲ ਨਹੀਂ ਪੈਣੀ ਚਾਹੀਦੀ, ਦੋ ਗੱਲਾਂ ਕਰਦੇ ਹੋਣ ਤਾਂ ਕੋਲ ਨਾ ਜਾਏ, ਵਿਚਾਲੇ ਬੋਲੇ ਵੀ ਨਾ। ਸਾਧ ਸੰਗਤ ਨਾ ਅੱਕਣਾ, ਅਰਜ ਕਰਾਂ ਹੱਥ ਜੋੜ, ਬਚਨ ਜੋ ਨਾ ਪਸੰਦ ਹੋਏ ਮੈਨੂੰ ਦੇਣਾ ਮੋੜ, ਕੀਤੇ ਕਿਸੇ ਰਿਕਾਰਡ ਹਨ ਮੈਂ ਇਹ ਕਰਿਆ ਹਾਟ, ਸਾਧ ਸੰਗਤ ਸੋ ਪੂਰਦੇ ਜੋ ਮੇਰੇ ਵਿੱਚ ਘਾਟ। ਸਤਿਗੁਰੂ ਜੀ ਵੱਲੋਂ ਹੁਕਮ ਸੀ, ਸਾਧਾਂ ਦੇ ਨਵੇਂ ਤੇ ਪੁਰਾਣਿਆਂ ਦੇ ਉੱਤਮ ਬਚਨ ਜਿੰਨੇ ਹੋ ਸਕੇ ਲਿਖ ਲਿਆ ਕਰ। ਮੈਂ ਸਾਧ ਸੰਗਤ ਤੇ ਸਤਿਗੁਰੂ ਜੀ ਦੀ ਅੰਮ੍ਰਿਤ ਕਥਾ ਸਮੇਂ ਕਾਗਜ਼ ਕਲਮ ਕੋਲ ਰੱਖਦਾ ਰਿਹਾ ਹਾਂ। ਸਤਿਗੁਰੂ ਜੀ ਹੁਕਮਨਾਮੇ ਵੀ ਇੱਕ ਦੋ ਰੋਜ਼ ਸੁਣਦੇ ਤੇ ਸੰਤੋਖ ਸਿੰਘ ਜੀ ਲਿਖਤੀ ਸਤਿਗੁਰੂ ਵਿਲਾਸ ਦੀ ਕਥਾ ਵੀ ਸੁਣਦੇ। ਫਰਕ ਮੁਕਤ ਰਾਮ ਤੇ ਗਿਆਨ ਦਾਸ ਦਾ। ਸਤਿਗੁਰੂ ਜੀ ਜਲਾਉਦ ਵਾਲਿਆਂ ਮੁਕਤ ਰਾਮ ਤੇ ਗਿਆਨ ਦਾਸ ਦੀ ਗੱਲ ਸੁਣਾਈ। ਇਹ ਦੋਵੇਂ ਗਰੀਬ ਦਾਸ ਦੇ ਚੇਲੇ ਸਨ। ਮੁਕਤ ਰਾਮ ਕਮਾਈ ਘੱਟ ਕਰਦਾ ਸੀ ਤੇ ਗਿਆਨ ਦਾਸ ਨੂੰ ਕੱਢ ਦੇਣਾ ਚਾਹੁੰਦਾ ਸੀ, ਮਤ ਗੁਰੂ ਜੀ ਇਸ ਨੂੰ ਗੱਦੀ ਡੇਰੇ ਦੀ ਦੇਣ। ਗਿਆਨ ਦਾਸ ਜੀ ਨੇ ਗੁਰੂ ਸਰ ਲੱਲੀ ਡੇਰਾ ਆ ਲਾਇਆ ਤੇ ਰੋਜ਼ ਬੁੱਢੇ ਦਰਿਆ ਤੇ ਜਾ ਨਹਾ ਕੇ ਸਤਾਠ ਪਾਠ ਜਪਜੀ ਦੇ ਕਰਦੇ ਸੀ। ਮੁਕਤ ਰਾਮ ਮੁੱਠ ਚਲਾਈ, ਗਿਆਨ ਦਾਸ ਦੇ ਡੇਰੇ ਦੀ ਘੋੜੀ ਚੜ੍ਹ ਗਈ। ਗਿਆਨ ਦਾਸ ਪਰਮਾਤਮਾ ਪਾਸ ਅਰਜ ਕੀਤੀ, ਆਪ ਕਿਰਪਾ ਕਰੋ ਉਸ ਦੀ ਦੁਬਧਾ ਮਿਟੇ। ਤਾਂ ਸਤਿਗੁਰੂ ਰਾਮ ਸਿੰਘ ਜੀ ਦਰਸ਼ਨ ਦੇ ਆਵਾਜ਼ਾਂ ਦਿੱਤਾ, ਤੂੰ ਭੈਣੀ ਸਾਹਿਬ ਪੁੱਜ, ਤੇਰੀ ਅਰਜ਼ ਮਨਜ਼ੂਰ ਹੋਈ ਹੈ। ਗਿਆਨ ਦਾਸ ਭੈਣੀ ਸਾਹਿਬ ਆ ਸਤਿਗੁਰੂ ਰਾਮ ਸਿੰਘ ਜੀ ਦਾ ਦਰਸ਼ਨ ਕਰ ਚਰਨੀ ਲੱਗਾ, ਭਜਨ ਪੁੱਛ ਸਿੱਖ ਸੱਜ ਗਿਆ, ਸਤਿਗੁਰੂ ਜੀ ਨਰਾਇਣ ਸਿੰਘ ਨਾਮ ਰੱਖਿਆ। ਗਰੀਬ ਦਾਸ ਜੀ ਮੁਕਤ ਦਾਸ ਨੂੰ ਕਿਹਾ, ਤੇਰੇ ਨਾਲੋਂ ਉਹ ਚੰਗਾ ਨਿਕਲਿਆ ਹੈ, ਜਿਸ ਮਾਲਾ ਦਾ ਮਣਕਾ ਸੀ ਉਸ ਵਿੱਚ ਪਰੁੱਚਾ ਹੈ, ਤੂੰ ਡੇਰੇ ਦੀ ਮਹੰਤੀ ਲਈ ਈਰਖਾ ਦੀ ਅੱਗ ਵਿੱਚ ਧੋਖਦਾ ਹੈ। ਮੁਕਤ ਰਾਮ ਨੂੰ ਝੋਰਾ ਲੱਗਾ, ਉਸ ਭੈਣੀ ਸਾਹਿਬ ਆ ਨਰਾਇਣ ਸਿੰਘ ਜੀ ਤੋਂ ਭੁੱਲ ਬਖਸ਼ਾਈ ਕਿ ਤੂੰ ਆਪ ਬਖਸ਼ ਦੇ, ਦਰ ਤੇ ਆ ਮੈਨੂੰ ਵੀ ਬਖਸ਼ ਯੋਗ ਬਣਾਇਆ, ਮੈਂ ਭੁੱਲ ਵਿੱਚ ਹੀ ਪਿਆ ਰਿਹਾ ਹਾਂ। ਨਰਾਇਣ ਸਿੰਘ ਕਿਹਾ, ਜੇ ਤੂੰ ਈਰਖਾ ਨਾ ਕਰ ਦੋ, ਮੈਂ ਇਤਨਾ ਅਧੀਨ ਹੋ ਅਰਜਨਾ ਕਰਨੀ ਸੀ ਤੇ ਸਤਿਗੁਰੂ ਜੀ ਦਰਸ਼ਨ ਦੇ ਆਵਾਜ਼ਾਂ ਨਾ ਦੇਣਾ ਸੀ, ਸਗੋਂ ਸਭ ਤੇਰੀ ਕਿਰਪਾ ਏ। ਸਤਿਗੁਰੂ ਜੀ ਕਿਹਾ, ਇਸ ਵਾਰਤਾ ਵਿੱਚ ਇਹ ਸਾਰ ਹੈ ਕਿ ਸ੍ਰੇਸ਼ਟ ਪੁਰਸ਼ ਆਪਣਾ ਭਲਾ ਹੀ ਨਿਰਾ ਨਹੀਂ ਲੋੜਦੇ, ਵਿਰੋਧੀ ਦਾ ਵੀ ਲੋੜਦੇ ਹਨ। ਮਾਘਾ ਸਿੰਘ ਸਿਫਤ ਯੋਗ। ਸਤਿਗੁਰੂ ਜੀ ਗੁਰੂ ਸਰੀਏ ਮਾਘਾ ਸਿੰਘ ਜੀ ਦੀ ਸਿਫਤ ਕੀਤੀ ਤੇ ਕਿਹਾ, ਜਿਵੇਂ ਭਾਈ ਤਾਰੂ ਸਿੰਘ ਜੀ ਸਿੰਘਾਂ ਨੂੰ ਚੋਰੀ ਪ੍ਰਸ਼ਾਦ ਝੱਲਾਂ ਵੇਲੇ ਵਿੱਚ ਜਾ ਛਕਾਉਂਦਾ ਸੀ, ਤਿਵੇਂ ਇਹ ਵੀ ਚੱਕੀ ਆਟਾ ਪੀਸ ਰਾਤ ਨਹਿਰ ਤੇ ਰਹਿੰਦੇ ਸਿੱਖਾਂ ਤੇ ਭੈਣੀ ਸਾਹਿਬ ਦੀ ਜੂਹ ਵਿੱਚ ਬੈਠੇ ਸਿੰਘਾਂ ਨੂੰ ਪ੍ਰਸ਼ਾਦ ਜਾ ਛਕਾਉਂਦਾ ਸੀ। ਮਸਤਾਨਾ ਬੰਤਾ ਸਿੰਘ। ਮਸਤਾਨਾ ਬੰਤਾ ਸਿੰਘ ਬਸਰਾਵਾਂ, ਜ਼ਿਲ੍ਹਾ ਅੰਮ੍ਰਿਤਸਰ, ਨੰਗੇ ਪਿੰਡੇ ਵੈਰਾਗਣ, ਮੋਢੇ ਤੇ ਚੁੱਕੀ ਘੁੰਗਰੂ ਛਣਕਾਉਂਦਾ, ਇੱਕ ਲੱਤੋਂ ਲੰਘਾਉਂਦਾ, ਇੱਕ ਅੱਖ ਬੈਠੀ ਮੌਜ ਨਾਲ ਬੋਲਦਾ ਗੱਜਦਾ, ਸਤਿਗੁਰੂ ਜੀ ਪਾਸ ਆਇਆ ਤੇ ਚਰਨੀ ਲੱਗ ਕਿਹੋ ਸੂ, ਮੱਸਿਆ ਸਵੇਰ ਦੀ ਹੋ ਗਈ, ਪੁੱਤ ਸਹੁਰੇ ਦਾ ਨਜ਼ਰ ਨਾ ਆਵੇ। ਮੈਂ ਸੋਚਾਂ ਆਵਾਜ਼ੇ ਹੁੰਦੇ ਹਨ ਤੇ ਦਰਸ਼ਨ ਕਿਉਂ ਨਹੀਂ ਹੁੰਦਾ, ਹੁਣ ਹੋ ਹੀ ਗਿਆ ਹੈ। ਬਖਸ਼ੋ 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 ਕਹਿੰਦਾ ਕਈ ਹੱਡ ਬੀਤੀਆਂ ਗੁਰੂ ਚੋਜਾਂ ਦੀਆਂ ਵਾਰਤਾਂ ਸੁਣਾਉਣ ਲੱਗ ਪਿਆ, ਹੱਸ ਹੱਸ ਕਵੇ ਮੇਰੀ ਡੇਢ ਲੱਤ ਹੈ, ਤੁਸੀਂ ਕਾਰ ਭਜਾ ਲੈ ਜਾਂਦੇ ਹੋ, ਮੈਂ ਦੇਖਦਾ ਰਹਿ ਜਾਂਦਾ ਹਾਂ, ਮੇਰਾ ਦਿਲ ਉਦਾਸ ਹੋ ਜਾਂਦਾ ਹੈ। ਤੁਸੀਂ ਇਸ ਤਰ੍ਹਾਂ ਨਾ ਕਰਿਆ ਕਰੋ ਜੀ। ਸਤਿਗੁਰੂ ਜੀ ਖੁਸ਼ ਹੋ ਉਸ ਵੱਲ ਵੇਖ ਬਚਨ ਕੀਤਾ ਜੋ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ, ਪ੍ਰਵਾਹ ਨਾ ਹੀ ਕਿੱਸਾ ਕੇਰੀ ਬਾਜ ਸੱਚੇ ਨਾਹ। ਇਹੋ ਜਿਹੇ ਹੀ ਗੋਦੜੀਆਂ ਵਿੱਚ ਲੁਕੇ ਲਾਲ ਹੁੰਦੇ ਹਨ। ਜੇ ਲੱਤ ਟੁੱਟੀ ਤਾਂ ਕਿਹਾ ਸੂ ਭਾੜਾ ਗੱਡੀ ਦਾ ਦੇਣ ਦੀ ਖੇਚਲ ਮੁੱਕੀ। ਅੱਖ ਮਾਰੀ ਗਈ ਆਨੰਦ ਰਹੇ, ਕਿਹਾ ਭਲਾ ਹੋਇਆ ਵਾਧੂ ਵੇਖਣ ਮੁੱਕਾ। ਰਾਹ ਤੇ ਵੇਖ ਹੀ ਸਕਾਂਗਾ, ਉਹਨਾਂ ਅੰਦਰੋਂ ਬਹੁਤਾ ਦਿਸੂਗਾ। ਨੰਗੇ ਪਿੰਡੇ ਰੜੇ ਤੇ ਨਸੰਗ, ਸਹਿ ਨੰਗੇ ਨਾਹ ਨੰਗ, ਭੁੱਖੇ ਲੱਖ ਨਾ ਭੁੱਖਿਆ ਵਾਲੀ ਅਵਸਥਾ ਵਿੱਚ ਰਹਿੰਦਾ। ਰੁੱਖੀ ਸੁੱਖੀ ਖਾ ਕੇ ਅਮੀਰਾਂ ਦੀਆਂ ਸਵਾਦੀ ਜੰਜੀਰਾਂ ਤੋਂ ਮੁਕਤੇ ਮਸਤਾਨਾ। ਇਹ ਸੁਣ ਮਸਤਾਨਾ ਹੱਸਦਾ ਹੱਸਦਾ ਨੱਸ ਗਿਆ। ਉਸ ਨੂੰ ਆਪ ਸਤਿਗੁਰੂ ਜੀ ਭੱਜ ਮੋਢਿਓਂ ਜਾ ਫੜ ਪੁੱਛਿਆ, ਕੁਝ ਛਕਣਾ ਹੀ? ਮਸਤਾਨੇ ਕਿਹਾ, ਤੂੰ ਇਹਨਾਂ ਲਾਲਚਾਂ ਜਾਂ ਪਾ ਮੇਰੇ ਚਾ ਪਿਆਰ 'ਚ ਖਿਲਾਰ ਪਾਣੀ ਹੋਵੇਗੀ। ਇਹ ਸੌਦਾ ਮੈਨੂੰ ਨਹੀਂ ਪੁੱਜਦਾ, ਤੂੰ ਇਹ ਕੁਝ ਹੋਰ ਕਿਸੇ ਨੂੰ ਕਹੋ। ਮੌਜ ਵਿੱਚ ਪੜਦਾ ਮਿੱਠ ਬੋਲੜਾ ਜੀ, ਹਰ ਸੱਜਣ ਸਵਾਮੀ ਮੋਰਾ, ਹੋ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੈ ਕੌੜਾ। ਮਿੱਠ ਬੋਲੜਾ ਜੀ, ਮਿੱਠ ਬੋਲੜਾ ਜੀ, ਦਿਲ ਖਿੱਚਵੀਂ ਸੁਰੋਂ ਪੜਦਾ ਦੂਰ ਚਲਾ ਗਿਆ। ਸਤਿਗੁਰੂ ਜੀ ਬਚਨ ਕੀਤਾ, ਇਸਦਾ ਰਾਤੀ ਪਤਾ ਕਦੀ ਕਿਸੇ ਨੂੰ ਨਹੀਂ ਲੱਗਾ, ਕਦੇ ਕਿਤੋਂ ਬੋਲਦਾ। ਇੱਕ ਸਮੇਂ ਕਾਰ ਦੇ ਮਗਰ ਲੱਗੀ ਟਰਾਲੀ ਵਿੱਚ ਬੈਠਾ ਘੱਟੋ ਘੱਟਾ ਹੋਇਆ ਮੇਰੇ ਨਾਲ ਸੇਖੂਪੁਰ ਗੁਰਦੁਆਰੇ ਆਇਆ ਤੇ ਪੜਿਓ ਸੂ, ਤੂੰ ਮਿੱਠੀ ਬੋਲੀ ਬੋਲ ਜੇ ਜੋਗ ਹੰਢਾਣਾ ਈ। ਆਵਾਜ਼ ਸੁਣ ਸ਼ਾਹੂਕਾਰ ਬਾਜ਼ਾਰ ਚੋਂ ਆਏ, ਇਹ ਘੱਟੋ ਘੱਟਾ ਰੂਪ ਹੋਇਆ ਦਿਸੇ ਨਾ। ਕਿਸੇ ਸਿੱਖ ਦੱਸਿਆ ਮਸਤਾਨਾ ਅਵੈੜਾ ਬੋਲਦਾ ਜੇ। ਉਹਨਾਂ ਕੋਲ ਜਾ ਕਿਹਾ, ਠੀਕ ਹੀ ਕੋਇਲ ਅਵੈੜਾ ਸੰਘਣੇ ਪੱਤਿਆਂ ਦੇ ਝੁਰਮੁਟ ਚੋਂ ਮਸਾਂ ਹੀ ਵਿਖਾਈ ਦਿੰਦੀ ਹੈ।